ਗੁਰੂ ਕੌਣ ਕਹਿੰਦਾ ਕਿ ਗੁਰੂ ਸਾਹਿਬ ਇਸਲਾਮ ਦੇ ਵਿਰੋਧੀ ਸਨ? ਸੱਚ ਤਾਂ ਇਹ ਹੈ ਕਿ ਸਿੱਖ ਧਰਮ ਜਾਤ ਪਾਤ ਮਜ਼ਹਬ ਮਿਲਤ ਤੋਂ ਬਹੁਤ ਉੱਚਾ ਧਰਮ ਹੈ। ਅਨੇਕਾਂ ਮੁਸਲਮਾਨ ਗੁਰੂ ਘਰ ਦੇ ਸ਼ਰਧਾਲੂ ਹੋਏ ਨੇ ਜੋ ਗੁਰੂ ਸਾਹਿਬ ਤੋਂ ਵਰੋਸਾਏ ਫੈਜ਼ ਹਾਸਲ ਕੀਤਾ, ਰੂਹਾਨੀਅਤ ਦੀ ਰੋਸ਼ਨੀ ਲਈ, ਜਿਨ੍ਹਾਂ ਦੇ ਅੰਧੇਰੇ ਦਿਲਾਂ ਵਿੱਚ ਗੁਰੂ ਸਾਹਿਬ ਨੇ ਸੱਚ ਦਾ ਪ੍ਰਕਾਸ਼ ਕਰ ਦਿੱਤਾ ਔਰ ਉਹ ਸਦਾ ਵਾਸਤੇ ਗੁਰੂ ਸਾਹਿਬ ਦੇ ਮਰੀਦ ਬਣ ਗਏ, ਸੱਚੇ ਸ਼ਰਧਾਲੂ ਸੇਵਕ ਬਣ ਗਏ ਔਰ ਸਭ ਕੁਝ ਗੁਰੂ ਸਾਹਿਬ ਤੋਂ ਕੁਰਬਾਨ ਕਰ ਦਿੱਤਾ। ਪੀਰ ਬੁੱਧੂ ਸ਼ਾਹ ਜੀ ਦਾ ਅਸਲ ਨਾਮ ਸੈਯਦ ਸ਼ਾਹ ਬਦਰਉਦੀਨ ਸੀ। ਇਹਨਾਂ ਦਾ ਜਨਮ 13 ਜੂਨ 1647 ਈਸਵੀ ਨੂੰ ਸਢੌਰਾ ਜ਼ਿਲ੍ਹਾ ਅੰਬਾਲਾ ਵਿੱਚ ਹੋਇਆ। ਸਢੌਰਾ ਕਸਬਾ ਅੰਬਾਲਾ ਸ਼ਹਿਰ ਤੋਂ ਪੂਰਬ ਵੱਲ 20 ਮੀਲਾਂ ਦੀ ਰਿੱਥ ਤੇ ਹੈ। ਪੀਰ ਜੀ ਦੇ ਬਜ਼ੁਰਗ ਸਮਾਣਾ ਜ਼ਿਲ੍ਹਾ ਪਟਿਆਲਾ ਤੋਂ ਸਢੌਰੇ ਆ ਕੇ ਵਸ ਗਏ ਸਨ ਔਰ ਆਪ ਜੀ ਦਾ ਧਿਆਨ ਛੋਟੇ ਹੁੰਦਿਆਂ ਤੋਂ ਅੱਲਾ ਦੀ ਬੰਦਗੀ ਵੱਲ ਸੀ। ਇਸੇ ਕਰਕੇ ਇਹਨਾਂ ਨੂੰ ਬੁੱਧੂ ਕਰਕੇ ਪੁਕਾਰਨ ਲੱਗ ਪਏ ਔਰ ਇਸੇ ਸਦਕਾ ਹੀ ਆਪ ਬੁੱਧੂ ਸ਼ਾਹ ਦੇ ਨਾਮ ਨਾਲ ਪ੍ਰਸਿੱਧ ਹੋ ਗਏ। ਆਪ ਜੀ ਦੀ ਸ਼ਾਦੀ 18 ਸਾਲ ਦੀ ਉਮਰ ਵਿੱਚ ਬੀਬੀ ਨਸੀਰਾ ਨਾਲ ਹੋਈ। ਆਪ ਜੀ ਦਾ ਸਾਲਾ ਸੈਦ ਖਾਨ ਔਰੰਗਜ਼ੇਬ ਦੀ ਫੌਜ ਵਿੱਚ ਇੱਕ ਜਰਨੈਲ ਸੀ। ਪੀਰ ਬੁੱਧੂ ਸ਼ਾਹ ਦੇ ਘਰ ਬੀਬੀ ਨਸੀਰਾ ਦੀ ਕੁੱਖੋਂ 4 ਪੁੱਤਰ ਹੋਏ। ਇਹਨਾਂ ਦੇ ਹਜ਼ਾਰਾਂ ਮਰੀਦ ਬਣ ਗਏ। ਜ਼ਿਆਦਾ ਸਮਾਂ ਅੱਲਾ ਦੀ ਬੰਦਗੀ ਵਿੱਚ ਗੁਜ਼ਰਦਾ ਰਿਹਾ। 5 ਵਕਤ ਦੇ ਨਮਾਜ਼ੀ ਸਨ। ਕੁਰਾਨ ਔਰ ਇਸਲਾਮੀ ਕਿਤਾਬਾਂ ਦਾ ਇਹਨਾਂ ਅਧਿਐਨ ਕੀਤਾ। ਸੂਫੀ ਫਕੀਰਾਂ ਦੀ ਸੰਗਤ ਕੀਤੀ। ਸੂਫੀ ਖਿਆਲਾਂ ਦੇ ਮੁਸਲਮਾਨ ਪੀਰਾਂ ਫਕੀਰਾਂ ਦੇ ਦਿਲ ਤੇ ਗੁਰੂ ਘਰ ਦਾ ਬਹੁਤ ਅਸਰ ਸੀ ਔਰ ਪੀਰ ਬੁੱਧੂ ਸ਼ਾਹ ਦੇ ਮਨ ਵਿੱਚ ਗੁਰੂ ਘਰ ਲਈ ਖਾਸ ਖਿੱਚ ਸੀ। ਇਹਨਾਂ ਨੇ ਪੀਰ ਭੀਖਣ ਸ਼ਾਹ ਤੋਂ ਗੁਰੂ ਘਰ ਦੀ ਉਪਮਾ ਸੁਣੀ ਪਰ ਕਿਸੇ ਗੁਰੂ ਵਿਅਕਤੀ ਦੇ ਦਰਸ਼ਨ ਨਾ ਕਰ ਸਕੇ, ਸੁਭਾਗ ਪ੍ਰਾਪਤ ਨਾ ਹੋਇਆ। ਭਾਵੇਂ ਇਹਨਾਂ ਨੇ ਇਸਲਾਮੀ ਪੁਸਤਕਾਂ ਦਾ ਮੁਤਾਲਿਆ ਕੀਤਾ, ਨਮਾਜ਼ਾਂ ਪੜ੍ਹੀਆਂ, ਰੋਜ਼ੇ ਰੱਖੇ, ਚੰਗੇ ਬੰਦੀ ਵਾਲੇ ਫਕੀਰਾਂ ਦੀ ਸੰਗਤ ਕੀਤੀ ਪਰ ਮਨ ਨੂੰ ਸ਼ਾਂਤੀ ਨਾ ਨਸੀਬ ਹੋਈ। ਹਿਰਦੇ ਵਿੱਚ ਪ੍ਰਕਾਸ਼ ਨਾ ਹੋਇਆ, ਬੰਦਗੀ ਦੀ ਰਾਹ ਨਾ ਚੱਲੀ, ਅੰਦਰ ਚਾਈ ਦੀ ਰੋਸ਼ਨੀ ਦੀ ਅਨਹੋਂਦ ਬਣੀ ਰਹੀ। ਖਾਲਸਾ ਜੀ, ਇਸ ਪਿਆਸ ਨੂੰ ਬੁਝਾਉਣ ਦੇ ਬੜੇ ਉਪਾਅ ਕੀਤੇ ਗਏ। ਰੱਬੀ ਪਿਆਰਿਆਂ ਦੀ ਸੰਗਤ ਕੀਤੀ ਗਈ ਪਰ ਖਲਾਅ ਵੱਧ ਗਿਆ। ਜਦੋਂ ਅੰਦਰ ਪਿਆਸ ਦਾ ਅਹਿਸਾਸ ਸਹਿਣਸ਼ੀਲਤਾ ਦੀ ਹੱਦ ਪਾਰ ਕਰ ਜਾਏ, ਪਿਆਰੇ ਦੀ ਉਡੀਕ ਲੰਮੀ ਹੋ ਜਾਏ ਤਾਂ ਦਰਸ਼ਨਾਂ ਦੀ ਸਿੱਖ ਨਾਲ ਮਨ ਦੀਵਾਨਾ ਮਸਤਾਨਾ ਹੋ ਜਾਇਆ ਕਰਦਾ। ਪੀਰ ਬੁੱਧੂ ਸ਼ਾਹ ਦਾ ਦਿਲ ਪਿਆਰ ਦੀ ਰੰਗਣ ਵਿੱਚ ਰੰਗਿਆ ਗਿਆ। ਸ਼ਾਇਰ ਕਹਿੰਦਾ, ਜਿਹੜੇ ਪਿਆਰ ਦੀ ਰੰਗਣ ਚ ਮਨ ਨੂੰ ਰੰਗ ਲੈਂਦੇ ਨੇ, ਹਿਜਰ ਵਿੱਚ ਤੜਪਦੇ ਜਿੰਦੜੀ ਨੂੰ ਸੂੜੀ ਟੰਗ ਲੈਂਦੇ ਨੇ, ਉਹਨਾਂ ਨੂੰ ਵਸਲ ਮਾਹੀ ਦਾ ਕਦੇ ਤਾਂ ਹੋ ਹੀ ਜਾਂਦਾ ਏ। ਮੁਰਾਦਾਂ ਦਿਲ ਦੀਆਂ ਦਿਲ ਮੁਰਤ ਫਿਰ ਉਹ ਮੰਗ ਲੈਂਦੇ ਨੇ। ਰੰਗੀ ਹੋਈ ਆਤਮਾ ਨੇ ਫਰਿਆਦ ਕੀਤੀ। ਬੁੱਧੂ ਸ਼ਾਹ ਨੇ ਦਿਲ ਵਿੱਚ ਅਰਦਾਸ ਕੀਤੀ, ਮੇਰੇ ਮੌਲਾ ਹੁਣ ਮੁਰਸ਼ਦ ਮਿਲਾ ਛੇਤੀ। ਦਿਨੇ ਰਾਤ ਬੇਚੈਨ ਹੋ ਤੜਪਦਾ ਹਾਂ, ਤਪਦੇ ਕਾਲ ਦੇ ਵਿੱਚ ਠੰਡ ਪਾ ਛੇਤੀ। ਭਾਂਗੜ ਹਿਜਰ ਦੀ ਅੱਗ ਦੇ ਮੱਚਦੇ ਨੇ, ਮੀਂਹ ਵਸਲ ਦਾ ਮਾਲਕਾ ਪਾ ਛੇਤੀ। ਜਨਮਾਂ ਜਨਮਾਂ ਦਾ ਦੂਰ ਅੰਧੇਰ ਹੋਵੇ, ਪ੍ਰੀਤਮ ਪਿਆਰ ਦੀ ਜੋਤ ਜਗਾ ਛੇਤੀ। ਨੈਣ ਰੱਬੀ ਮਿਲਾਪ ਨੂੰ ਤਰਸਦੇ ਨੇ, ਸੋਹਣੇ ਸੱਜਣਾ ਦਰਸ਼ਨ ਦਿਖਾ ਛੇਤੀ। ਦਿਲ ਭਰ ਵਿੱਚ ਵਿਛੋੜੇ ਨਾ ਉਮਰ ਲੰਘ ਜਾਏ, ਉਹ ਯਾਰਾ ਆ ਛੇਤੀ, ਯਾਰਾ ਆ ਛੇਤੀ। ਹਿਰਦੇ ਦੀ ਅਰਦਾਸ ਪਹੁੰਚ ਗਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਰਾਜਾ ਮੇਜਨੀ ਪ੍ਰਕਾਸ਼ ਦੇ ਸੱਦੇ ਤੇ ਨਾਮ ਪਹੁੰਚੇ। ਪਾਉਂਟਾ ਸਾਹਿਬ ਸਢੌਰੇ ਤੋਂ ਪੂਰਬ ਵੱਲ 25 ਮੀਲਾਂ ਦੀ ਰਿੱਥ ਤੇ ਹੈ। ਪੀਰ ਬੁੱਧੂ ਸ਼ਾਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਸ਼ੋਭਾ ਸੁਣ ਚੁੱਕਾ ਸੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਦੀ ਚਰਚਾ ਸਾਰੇ ਹਿੰਦੁਸਤਾਨ ਵਿੱਚ ਸੀ। ਪੀਰ ਜੀ ਦੇ ਦਿਲ ਵਿੱਚ ਸਿੱਖ ਧਰਮ ਦੇ ਉੱਚੇ ਆਦਰਸ਼ ਦੀ ਕਦਰ ਸੀ। ਜਦੋਂ ਪਤਾ ਲੱਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਆਏ ਹਨ ਤਾਂ ਪੀਰ ਜੀ ਦਰਸ਼ਨ ਕਰਨ ਵਾਸਤੇ ਵਿਆਕੁਲ ਹੋ ਗਏ। ਹੋਰ ਇੰਤਜ਼ਾਰ ਕਰਨਾ ਔਖਾ ਹੋ ਗਿਆ। ਆਪਣੇ ਕੁਛ ਮਰੀਜ਼ਾਂ ਨੂੰ ਲੈ ਕੇ ਪਾਉਂਟਾ ਸਾਹਿਬ ਪੁੱਜੇ। ਗੁਰੂ ਦਰਬਾਰ ਦੇ ਦਰਸ਼ਨ ਇਉਂ ਆਣ ਕੇ
ਉਹਦੇ ਨਾਲ ਕੋਲ ਮਰੀਦ ਸੀ ਰੰਗੇ ਵੀਰ ਚ ਪਿਆ
ਦਰਸ਼ਨ ਕਰਕੇ ਕਿਸੇ ਅਨੋਖੀ ਮਸਤੀ ਵਿੱਚ ਗਵਾਚ ਗਿਆ। ਮਨ ਵਿੱਚ ਥੋੜੀ ਜਿਹੀ ਦੁਬਦਾ ਵੀ ਆ ਗਈ ਕਿ ਮੈਂ ਬਜ਼ੁਰਗ ਹਾਂ, ਗੁਰੂ ਸਾਹਿਬ 19-20 ਸਾਲ ਦੇ ਨੌਜਵਾਨ ਹਨ, ਅਗਰ ਮੈਂ ਚਰਨਾਂ ਤੇ ਝੁਕ ਗਿਆ ਤਾਂ ਮਰੀਦ ਕੀ ਕਹਿਣਗੇ। ਗੁਰਦੇਵ ਸਮਝ ਗਏ ਹਜ਼ੂਰ ਜਾਣੀ ਜਾਣ ਸਨ। ਪੀਰ ਬੁੱਧੂ ਸ਼ਾਹ ਅੱਗੇ ਵਧੇ, ਮਹਾਰਾਜ ਨੂੰ ਉੱਠ ਕੇ ਗਲਵੱਕੜੀ ਚ ਲੈ ਲੈ। ਪੀਰ ਜੀ ਇੱਕਦਮ ਹਜ਼ੂਰ ਦੇ ਚਰਨਾਂ ਤੇ ਕਹਿ ਪਏ। ਕਈਆਂ ਨੇ ਵੇਖਿਆ, ਸੋਚਿਆ ਕਿ ਪੀਰ ਜੀ ਆਪਣੀ ਆਪ ਨਹੀਂ ਰਹੇ। ਪੀਰ ਜੀ ਦੀ ਖਾਮੋਸ਼ੀ ਵਿੱਚ ਆਵਾਜ਼ ਆ ਰਹੀ ਸੀ, ਹਮੇ ਤੋ ਮੈਂ ਖੁਦ ਯੇ ਸ਼ੌਕ ਮੈਂ ਮਨਜ਼ੂਰ ਸਜਦਾ ਥਾ, ਮੁਝੇ ਜੇ ਹੋਸ਼ ਹੀ ਕਮ ਸੀ ਕਿ ਪੇਸ਼ਾਨੀ ਕਹਾਂ ਰੱਖ ਦੀ। ਮਹਾਰਾਜ ਨੇ ਆਸ਼ੀਰਵਾਦ ਦਿੱਤੇ। ਗੁਰਦੇਵ ਦੇ ਹੱਥ ਦੀ ਛੋਹ ਨਾਲ ਪੀਰ ਜੀ ਦੇ ਤਨ ਮਨ ਨੂੰ ਬਿਜਲੀ ਦੇ ਕਰੰਟ ਵਾਂਗ ਝਟਕਾ ਲੱਗਾ, ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਬਦ ਹੈ ਕਿ ਗੁਰ ਪੂਰਾ ਪੇਟਿਓ ਵੱਡ ਪਹਾੜੀ ਮਨੇ ਪਾਇਆ ਪ੍ਰਗਾਸਾ। ਜਨਮਾਂ ਜਨਮਾਂ ਦੀ ਪਿਆਸ ਬੁੱਝ ਗਈ, ਮਨ ਸ਼ਾਂਤ ਹੋ ਗਿਆ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਦਰਸ਼ਨ ਦੇਖਤੇ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਗੁਰੂ ਮਹਾਰਾਜ ਨੇ ਸੁਖ ਸ਼ਾਂਤ ਪੁੱਛੀ, ਜੀ ਆਇਆ ਕਿਹਾ। ਹਜ਼ੂਰ ਦੇ ਮਿੱਠੇ ਬਚਨ ਸੁਣ ਕੇ ਉੱਚੀ ਰਹਿਣੀ ਬਹਿਣੀ ਵੇਖ ਕੇ ਪੀਰ ਜੀ ਬੜੇ ਪ੍ਰਭਾਵਿਤ ਹੋਏ। ਉਹਨਾਂ ਯਥਾ ਸ਼ਕਤ ਨਜ਼ਰਾਨਾ ਧਰ ਕੇ ਮਹਾਰਾਜ ਅੱਗੇ ਸਿਰ ਝੁਕਾਇਆ। ਸਤਿਗੁਰਾਂ ਦੀ ਸੰਗਤ ਕਰਕੇ ਪੀਰ ਜੀ ਮਹਿਸੂਸ ਕਰ ਰਹੇ ਸਨ ਕਿ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਗਿਆ ਹਾਂ। ਕੁਛ ਦਿਨ ਪਹੁੰਚਾ ਸਾਹਿਬ ਰਹੇ, ਪੀਰ ਜੀ ਹਜ਼ੂਰ ਦੇ ਦਰਸ਼ਨ ਕਰਕੇ ਵਾਪਸ ਆ ਗਏ, ਪਰ ਹਿਰਦੇ ਵਿੱਚ ਅਨੋਖੀ ਇਸ਼ਕ ਦੀ ਅੱਗ ਬਾਲ ਆਏ। ਬਹਿੰਦਿਆਂ ਉੱਠਦਿਆਂ ਪ੍ਰੀਤਮ ਦੀ ਤਸਵੀਰ ਅੱਖਾਂ ਅੱਗੇ ਫਿਰਨ ਲੱਗੀ। ਦਿਲ ਕੇ ਆਈਨੇ ਮੈਂ ਹੈ ਤਸਵੀਰ ਯਾਰ, ਜਬ ਜ਼ਰਾ ਗਰਦਨ ਕਤਾਈ ਦੇਖ ਲਈ। ਛਡੋਰੇ ਵਾਪਸ ਗਿਆ, ਪੀਰ ਜੀ ਨੂੰ ਥੋੜ੍ਹਾ ਹੀ ਸਮਾਂ ਬੀਤਿਆ ਸੀ ਕਿ ਜ਼ਿਲ੍ਹਾ ਕਰਨਾਲ ਵਿੱਚ ਕੁੰਜਪੁਰ ਦੇ ਨੇੜੇ ਪਿੰਡ ਜਾਮਲੇ ਦੇ ਰਹਿਣ ਵਾਲੇ 500 ਪਠਾਨ ਆ ਹਾਜ਼ਰ ਹੋਏ। ਉਹ ਬੁੱਧੂ ਸ਼ਾਹ ਦੇ ਮਰੀਦਾਂ ਵਿੱਚੋਂ ਸਨ। ਉਹਨਾਂ ਸਜਦਾ ਕੀਤਾ, ਬੇਨਤੀ ਕੀਤੀ, ਪੀਰ ਜੀ ਬਾਦਸ਼ਾਹ ਔਰੰਗਜ਼ੇਬ ਨੇ ਕਿਸੇ ਮਾਮੂਲੀ ਜਿਹੇ ਖਤਾ ਪਿੱਛੇ ਸਾਨੂੰ ਆਪਣੀ ਫੌਜ ਵਿੱਚੋਂ ਕੱਢ ਦਿੱਤਾ ਹੈ, ਨਾਲ ਹੀ ਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਹੈ, ਇਹਨਾਂ ਨੂੰ ਕੋਈ ਪਨਾਹ ਨਾ ਦੇਵੇ। ਸਿਪਾਹੀ ਗਰੀ ਤੋਂ ਇਲਾਵਾ ਹੋਰ ਕੋਈ ਕੰਮ ਧੰਦਾ ਅਸੀਂ ਨਹੀਂ ਕਰ ਸਕਦੇ, ਔਰ ਸਰਕਾਰ ਤੋਂ ਡਰਦਾ ਕੋਈ ਰਾਜ ਰਾਜਾ ਨਵਾਬ ਸਾਨੂੰ ਨੌਕਰੀ ਦੇਣ ਵਾਸਤੇ ਤਿਆਰ ਨਹੀਂ, ਭੁੱਖੇ ਮਰ ਜਾਵਾਂਗੇ। ਪੀਰ ਜੀ ਸਾਡੀ ਮਦਦ ਕਰੋ, ਸਾਡੇ ਇਹ ਔਖੇ ਦਿਨ ਕੱਟੇ ਜਾ ਸਕਣ। ਅਸੀਂ ਆਪ ਜੀ ਦੇ ਗੱਦੀ ਦੇ ਕਈ ਪੀੜੀਆਂ ਦੇ ਮਰੀਦ ਹਾਂ। ਪੀਰ ਬੁੱਧੂ ਸ਼ਾਹ ਪਾਂਟਾ ਸਾਹਿਬ ਰਹਿ ਕੇ ਵੇਖ ਆਏ ਸੀ ਕਿ ਦਸ਼ਮੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀਰ ਰਸ ਦੇ ਬੜੇ ਮਤਵਾਲੇ ਹਨ। ਹਜ਼ਾਰਾਂ ਸਿੱਖ ਗੱਭਰੂ ਉਹਨਾਂ ਕੋਲ ਆ ਕੇ ਤੀਰ ਤਲਵਾਰ ਆਦਿਕ ਸ਼ਸਤਰਾਂ ਦਾ ਅਭਿਆਸ ਕਰਦੇ ਹਨ, ਅਤੇ ਉਹਨਾਂ ਦੇ ਦਿਲ ਅੰਦਰ ਕਿਸੇ ਕੌਮ ਜਾਂ ਮਜ਼ਹਬ ਦੇ ਵਿਰੁੱਧ ਕੋਈ ਨਫ਼ਰਤ ਨਹੀਂ। ਪਠਾਣਾ ਦਾ ਤਰਲਾ ਸੁਣ ਕੇ ਪੀਰ ਬੁੱਧੂ ਸ਼ਾਹ ਨੂੰ ਤਰਸ ਆ ਗਿਆ। ਉਹ ਪਠਾਣਾ ਨੂੰ ਲੈ ਕੇ ਪਾਉਂਦਾ ਸਾਹਿਬ ਗੁਰਦੇਵ ਪਾਸ ਜਾ ਪਹੁੰਚੇ, ਔਰ ਮੜੀ ਅਧੀਨ ਕੀ ਨਾਲ ਮਹਾਰਾਜ ਦੇ ਚਰਨਾਂ ਵਿੱਚ ਪੀਰ ਜੀ ਨੇ ਐਂ ਬੇਨਤੀ ਕੀਤੀ।
ਮੇਰੇ ਪੰਜ ਸਮਰੀ ਠਾੜ ਦਾ ਕੱਢ ਤੇ
ਸੋਹਣਾ ਮਹਾਰਾਜ ਕਿਸੇ ਹਾਲਤ ਵਿੱਚ ਤੋੜਨਾ ਨਹੀਂ ਸੀ ਚਾਹੁੰਦੇ। ਪੀਰ ਜੀ ਦੀ ਸਾਹਮਣੀ ਤੇ ਹਜ਼ੂਰ ਨੇ ਸਾਰੇ ਪਠਾਣਾਂ ਨੂੰ ਨੌਕਰ ਰੱਖ ਲਿਆ। 500 ਪਠਾਨ, 5 ਸਰਦਾਰ, ਕਾਲੇ ਖਾਨ, ਭੀਖਣ ਖਾਂ, ਨਜਾਬਤ ਖਾਂ, ਹਯਾਤ ਖਾਂ ਔਰ ਉਮਰ ਖਾਂ। ਸਰਦਾਰਾਂ ਦੀ 5 ਰੁਪਏ ਔਰ ਸਿਪਾਹੀ ਦੀ 1 ਰੁਪਿਆ ਰੋਜ਼ ਤਨਖਾਹ ਮੁਕਰਰ ਕਰ ਦਿੱਤੀ ਗਈ। ਪੌਂਟਾ ਸਾਹਿਬ ਵਿੱਚ ਕੁਝ ਸਮਾਂ ਮਹਾਰਾਜ ਨੇ ਬੜੇ ਅਮਨ ਨਾਲ ਗੁਜ਼ਾਰਿਆ। ਅੰਮ੍ਰਿਤ ਵੇਲੇ ਕਥਾ ਕੀਰਤਨ, ਦੁਪਹਿਰੇ ਢਾਡੀ ਦਰਬਾਰ, ਕਵੀ ਦਰਬਾਰ ਹੁੰਦੇ ਸਨ। ਪਿਛਲੇ ਪੈਰ ਸ਼ਸਤਰ ਅਭਿਆਸ, ਹਜ਼ੂਰ ਸ਼ਿਕਾਰ ਖੇਡਣ ਜਾਇਆ ਕਰਦੇ ਸਨ। ਰਾਜਾ ਫਤਿਹ ਸ਼ਾਹ, ਰਾਜਾ ਮੇਦਨੀ ਪ੍ਰਕਾਸ਼ ਦੀ ਗੁਰੂ ਸਾਹਿਬ ਨੇ ਸੁਲਾਹ ਕਰਵਾਈ ਸੀ। ਦੋਵੇਂ ਰਾਜੇ ਗੁਰੂ ਸਾਹਿਬ ਦੇ ਸ਼ਰਧਾਲੂ ਬਣ ਚੁੱਕੇ ਸਨ। ਰਾਜਾ ਫਤਿਹ ਸ਼ਾਹ ਨੇ ਆਪਣੀ ਲੜਕੀ ਦਾ ਰਿਸ਼ਤਾ ਰਾਜਾ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਨੂੰ ਕੀਤਾ। ਅਜੇ ਕਲਗੀ ਧਰ ਪਾਤਸ਼ਾਹ ਪੌਂਟਾ ਸਾਹਿਬ ਹੀ ਸਨ ਜਾਂ ਫਤਿਹ ਸ਼ਾਹ ਦੀ ਲੜਕੀ ਦਾ ਵਿਆਹ ਆ ਗਿਆ। ਰਾਜਾ ਭੀਮ ਚੰਦ ਦਿਲੋਂ ਗੁਰੂ ਸਾਹਿਬ ਨਾਲ ਖਾਰ ਖਾਂਦਾ ਸੀ। ਕਾਰਨ ਇਹ ਸੀ ਕਿ ਕੰਵਰ ਅਜਮੇਰ ਚੰਦ ਦੀ ਮੰਗਣੀ ਦੇ ਮੌਕੇ ਰਾਜਾ ਭੀਮ ਚੰਦ ਨੇ ਬਹਾਨੇ ਨਾਲ ਗੁਰੂ ਸਾਹਿਬ ਤੋਂ ਪ੍ਰਸ਼ਾਦੀ, ਹਾਥੀ, 5 ਕਲਾ ਸ਼ਸਤਰ, ਪਸ਼ਮੀਨੇ ਦੀ ਚਾਨਣੀ ਔਰ ਕੁਝ ਤੋਹਫੇ ਮੰਗ ਭੇਜੇ ਸਨ। ਸਕੀਮ ਇਹ ਸੀ ਇੱਕ ਵਾਰ ਚੀਜ਼ਾਂ ਲੈ ਲਵੋ, ਮੁੜ ਕੇ ਵਾਪਸ ਵੇਰ ਜਾਵਾਂਗੇ, ਮੁੱਕਰ ਜਾਵਾਂਗੇ। ਪਰ ਗੁਰੂ ਸਾਹਿਬ ਨੂੰ ਕੌਣ ਠੱਗ ਸਕਦਾ ਸੀ? ਨਾ ਉਹ ਮਰੇ ਨਾ ਠੱਗੇ ਜਾਹੇ, ਜਿਨ ਕਹਿ ਰਾਮ ਵਸੈ ਮਨ ਮਹਿ। ਮਹਾਰਾਜ ਨੇ ਚੀਜ਼ਾਂ ਦੇਣ ਤੋਂ ਇਨਕਾਰ ਕਰ ਦਿੱਤਾ। ਰਾਜਾ ਭੀਮ ਚੰਦ ਵਿਰੋਧੀ ਬਣ ਬੈਠਾ। ਅਜਮੇਰ ਚੰਦ ਦੇ ਵਿਆਹ ਦੀ ਨੀਯਤ ਕੀਤਾ ਸਮਾਂ ਆ ਪਹੁੰਚਿਆ। ਭੀਮ ਚੰਦ ਨੇ ਜੰਗ ਨਾਲ ਲੈ ਜਾਣ ਲਈ ਇੱਕ ਵਾਰ ਫਿਰ ਪ੍ਰਸ਼ਾਦੀ ਹਾਥੀ ਦੀ ਮੰਗ ਕੀਤੀ, ਪਰ ਮਹਾਰਾਜ ਨੇ ਫਿਰ ਪਹਿਲੇ ਵਾਂਗ ਹੀ ਉੱਤਰ ਦਿੱਤਾ। ਭੀਮ ਚੰਦ ਨੇ ਆਪਣਾ ਕੌਰ ਨਿਰਾਦਰ ਸਮਝਿਆ। ਹਮੇਤੀ ਰਾਜਿਆਂ ਨੂੰ ਕਹਿਣ ਲੱਗਾ, ਵੇਖੀ ਦੇ ਗੁਰੂ ਦੀ ਹੈਂਕੜ, ਉਹ ਸਾਥੋਂ ਸਾਰਿਆਂ ਹੁਣ ਆਪਣੇ ਆਪ ਨੂੰ ਤਾਕਤਵਰ ਸਮਝਦਾ ਹੈ। ਇੱਧਰ ਮੇਰੀ ਰਿਆਸਤ ਵਿੱਚ ਅਨੰਦਪੁਰ ਸਾਹਿਬ ਉਹਦੀ ਫੌਜ ਬੈਠੀ ਹੈ, ਤੇ ਉੱਧਰ ਉਹਨੇ ਨਾਨ ਰਿਆਸਤ ਵਿੱਚ ਆਪ ਪੈਰ ਜਮਾਏ ਨੇ। ਰਾਜ ਘਾਟ ਦੇ ਐਨ ਸਿਰ ਉੱਤੇ ਜਮੁਨਾ ਦੇ ਕਿਨਾਰੇ ਉਹਨੇ ਕਿਲ੍ਹਾ ਬਣਾ ਲਿਆ। ਕਿਲ੍ਹਾ ਬਣਾਉਣੇ, ਨਜ਼ਾਰੇ ਖੜਕਾਉਣੇ, ਫੌਜਾਂ ਰੱਖਣੀਆਂ, ਰਾਜਿਆਂ ਬਾਦਸ਼ਾਹਾਂ ਦਾ ਕੰਮ ਹੈ। ਉਹ ਫਕੀਰ ਹੋ ਕੇ ਇਹ ਕੰਮ ਕਰ ਰਿਹਾ। ਉਹਨੇ ਤਾਂ ਪਠਾਨ ਵੀ ਭਰਤੀ ਕਰ ਲਏ ਨੇ, ਪਰ ਪਠਾਨ ਵੀ ਉਹ ਜਿਹਨਾਂ ਨੂੰ ਬਾਦਸ਼ਾਹ ਨੇ ਕਿਸੇ ਗੁਨਾਹ ਕਰਕੇ ਫੌਜ ਵਿੱਚੋਂ ਕੱਢਿਆ। ਦੋਸਤੋ, ਸਾਡੇ ਸਾਹਮਣੇ ਦੋ ਹੀ ਰਸਤੇ ਨੇ, ਜਾਂ ਤਾਂ ਰਾਜਾ ਮੇਦਨੀ ਪ੍ਰਕਾਸ਼ਵਾਨ ਗੁਰੂ ਜੀ ਦੀ ਅਧੀਨਗੀ ਮੰਨ ਲਈਏ, ਤੇ ਜਾਂ ਤਗੜੇ ਹੋ ਕੇ ਮਰਦਾਂ ਵਾਂਗ ਟੱਕਰ ਲਈਏ। ਸਕੀਮ ਬਣ ਗਈ, ਸਾਰੇ ਰਾਜੇ ਪੂਰੀਆਂ ਫੌਜਾਂ ਲੈ ਕੇ ਜੰਗ ਚੜੇ। ਪਠਾਣਾਂ ਨੂੰ ਆਪਣੇ ਨਾਲ ਗੰਢ ਲਿਆ ਗਿਆ। ਉਹਨਾਂ ਨੇ ਰਾਜਿਆਂ ਨਾਲ ਕੁਝ ਸ਼ਰਤਾਂ ਤੈਅ ਕਰ ਲਈਆਂ। ਡੇਰੇ ਦੀ ਲੁੱਟ ਔਰ ਰਿਸ਼ਵਤ ਨੇ ਉਹਨਾਂ ਦਾ ਇਮਾਨ ਬੁਲਾ ਦਿੱਤਾ। ਉੱਧਰ ਜੰਗ ਦੇ ਬੱਦਲ ਮੰਗਲਾ ਰਹੇ ਸਨ, ਇੱਧਰ ਪਠਾਨ ਨਸਣ ਦੀ ਤਿਆਰੀ ਕਰ ਰਹੇ ਸਨ। ਕਿਸੇ ਨੇ ਕੋਈ ਬਹਾਨਾ ਬਣਾਇਆ, ਕਿਸੇ ਨੇ ਕੋਈ ਬਹਾਨਾ ਬਣਾਇਆ। ਮਹਾਰਾਜ ਦੇ ਸਾਹਮਣੇ ਜਾ ਕੇ ਪੇਸ਼ ਹੋ ਗਏ। ਕਹਿਣ ਲੱਗੇ, ਸਾਨੂੰ ਛੁੱਟੀ ਚਾਹੀਦੀ ਹੈ, ਪਿਛਲੀ ਤਨਖਾਹ ਨਿਬੇੜ ਦਿਓ। ਗੁਰੂ ਮਹਾਰਾਜ ਨੇ ਬੜਾ ਸਮਝਾਇਆ, ਪਰ ਉਹ ਨਾ ਮੰਨੇ। ਰਾਜਾ ਭੀਮ ਚੰਦ ਦੀ ਤਿਆਰੀ ਦੀਆਂ ਖਬਰਾਂ ਹਜ਼ੂਰ ਨੂੰ ਪਹੁੰਚ ਰਹੀਆਂ ਸਨ, ਗੁਰਦੇਵ ਸਿੰਘ ਗਿਆ ਸਨ, ਲੜਾਈ ਅਵਸ਼ ਹੋਵੇਗੀ। ਮਹਾਰਾਜ ਨੇ ਪਠਾਣਾਂ ਨੂੰ ਕਿਹਾ, ਇਸਲਾਮ ਨਹੀਂ ਕਹਿੰਦਾ ਆਪਣੇ ਮਾਲਕ ਨਾਲ ਬੇਵਫਾਈ ਕਰੋ, ਸਗੋਂ ਇਸਲਾਮ ਵਫਾਦਾਰੀ ਦੀ ਨਸੀਹਤ ਦਿੰਦਾ ਹੈ। ਤੁਹਾਡਾ ਇਸ ਵੇਲੇ ਜਾਣਾ ਠੀਕ ਨਹੀਂ। ਜੰਗ ਦੇ ਨਗਾਰੇ ਖੜਕ ਰਹੇ ਨੇ, ਜੰਗ ਦੀ ਤਿਆਰੀ ਹੋਵੇ ਤੇ ਸਿਪਾਹੀ ਨੱਠ ਜਾਣ, ਉਹਨਾਂ ਵਾਸਤੇ ਲਾਣਤ ਹੈ। ਪੀਰ ਬੁੱਧੂ ਸਿੰਘ ਯਾਦ ਕਰੋ, ਜਿਸ ਨੇ ਤੁਹਾਡੀ ਰਾਮਣੀ ਭਰੀ ਸੀ। ਪਰ ਬੰਦੇ ਦਾ ਜਦ ਇਮਾਨ ਡੋਲਦਾ ਹੈ, ਉਸਨੂੰ ਕੋਈ ਅਕਲ ਦੀ ਗੱਲ ਨਹੀਂ ਸਹੀ। ਬੇਈਮਾਨ ਬੰਦਾ ਕਰਦਾ ਜਗੇਬਾਜ਼ੀ, ਭਾਵੇਂ ਉਸਨੂੰ ਕਿਤਨਾ ਸਮਝਾ ਦੇਵੋ, ਸੱਪ ਆਪਣੀ ਕਦੇ ਨਾ ਜ਼ਹਿਰ ਛੱਡੇ। ਭਾਵੇਂ ਚੁੜੀਆਂ ਦੁੱਧ ਪਿਆ ਦੇਵੋ, ਇੱਕ ਕਾਲੇ ਖਾਂ ਆਪਣੀ 100 ਸਿਪਾਹੀਆਂ ਸਮੇਤ ਵਫਾਦਾਰ ਰਿਹਾ। ਉਹਨੇ ਸਾਥੀਆਂ ਨੂੰ ਬੜਾ ਸਮਝਾਇਆ, ਉਹ ਵੇਲਾ ਯਾਦ ਕਰੋ ਜਦੋਂ ਬਾਦਸ਼ਾਹ ਨੇ ਸਾਨੂੰ ਫੌਜ ਵਿੱਚੋਂ ਕੱਢਿਆ ਸੀ, ਕੋਈ ਸਾਨੂੰ ਪਨਾਹ ਨਹੀਂ ਸੀ ਦਿੰਦਾ, ਇਹ ਰਾਜੇ ਉਦੋਂ ਕਿੱਥੇ ਸੀ? ਉਸ ਵੇਲੇ ਗੁਰੂ ਸਾਹਿਬ ਨੇ ਸਾਡੀ ਮਾਂ ਫੜੀ। ਯਾਦ ਰੱਖੋ, ਜਿਸ ਕੌਮ ਦਾ ਇਤਬਾਰ ਮਾਰਿਆ ਜਾਵੇ, ਉਹ ਕੌਮ ਦੁਨੀਆਂ ਵਿੱਚ ਬਦਨਾਮ ਹੋ ਜਾਇਆ ਕਰਦੀ ਹੈ। ਆਪਣਾ ਇਤਬਾਰ ਨਾ ਮਾਰੋ, ਨਾ ਅਸੀਂ ਜੀਂਦੇ ਰਹਾਂਗੇ ਨਾ ਦੁਨੀਆਂ ਦੇ ਰਹਾਂਗੇ। ਪਰ ਪਠਾਨ ਨਾ ਮੰਨੇ, ਗੁਰੂ ਸਾਹਿਬ ਨੇ ਸਭ ਨੂੰ ਤਨਖਾਹਾਂ ਦੇ ਕੇ ਵਿਦਾ ਕਰ ਦਿੱਤਾ। ਇੱਧਰ ਜੰਗ ਦੇ ਹਾਲਾਤ ਕਿਉਂ ਬਣ?
ਜਦ ਮੰਗਾਲੀ ਜੰਗ ਦੇ ਬਦਲ ਮੁੱਢ ਲਾਏ, ਜਦ ਮੰਗਾਲੀ ਜੰਗ ਦੇ
ਦੀ ਤਿਆਰੀ ਕਰ ਲਈ। ਗੁਰੂ ਜੀ ਨੂੰ ਛੱਡ ਕੇ ਜਾਣ ਵਾਲੇ ਪਠਾਨ ਖੰਡ ਮਖੰਡੇ ਰਾਜਿਆਂ ਨਾਲ ਜਾ ਮਿਲੇ। ਹਜ਼ੂਰ ਦੇ ਡੇਰੇ ਵਿੱਚ 589 ਸੀ, ਉਹਨਾਂ ਵਿੱਚੋਂ ਵੀ 499 ਹਰਨ ਹੋ ਗਏ। ਲਾ ਜੀ ਜੰਗ ਦੀ ਤਿਆਰੀ ਹੈ। ਇੱਕ ਪਾਸੇ ਪਹਾੜੀਏ ਰਾਜੇ ਆਪਣੀਆਂ ਫੌਜਾਂ ਲੈ ਕੇ ਤਿਆਰ ਖੜੇ ਨੇ, ਇੱਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਯੋਧਿਆਂ ਨੂੰ ਲੈ ਕੇ ਮੈਦਾਨ ਵਿੱਚ ਆਏ। ਜਦ ਵੇਖਿਆ ਕਿ ਪਠਾਨ ਧੋਖਾ ਦੇ ਕੇ ਨੱਸ ਗਏ ਨੇ, ਮਹਾਰਾਜ ਨੇ ਕਾਗਜ਼ ਤੇ ਕਲਮ ਲਿਆ, ਇੱਕ ਪੀਰ ਬੁੱਧੂ ਸਾਨੂੰ ਸੁਧਾਰੇ ਵੱਲੇ ਐਂ ਚਿੱਠੀ ਲਿਖੀ। ਦਾ ਪੱਤਰ ਮਿਲਿਆ। ਪੜ੍ਹਦਿਆਂ ਪੜ੍ਹਦਿਆਂ ਚਿਹਰਾ ਹੰਝਵੇਂ ਨਾਲ ਭਿੱਜ ਗਿਆ। ਇੱਕ ਉਰਦੂ ਦਾ ਸ਼ਾਇਰ ਕਹਿੰਦਾ, ਖਤ ਜੋ ਭੇਜਾ ਆਪਨੇ, ਅੰਖੋਂ ਕੀ ਕਿਸਮਤ ਖੁੱਲ ਗਈ, ਅੰਸੂਆਂ ਨੇ ਗਿਰ ਕੇ ਬੋਸਾ ਲੈ ਲਿਆ ਤਹਿਰੀਰ ਕਾ। ਪੀਰ ਬੁੱਧੂ ਸ਼ਾਹ ਬੜਾ ਸਿਦਕ ਵਾਲਾ, ਇਮਾਨਦਾਰ ਔਰ ਸੱਚਾ ਸੁੱਚਾ ਸ਼ਰਧਾਲੂ ਸੀ। ਉਹਨੇ ਆਪਣੇ ਮਰੀਜ਼ ਇਕੱਠੇ ਕਰ ਲਏ। ਕਹਿਣ ਲੱਗਾ, ਮੈਂ ਆਪਣੀ ਜਾਮਨੀ ਤੇ ਪਠਾਨ ਭਰਤੀ ਕਰਵਾਇਆ ਸੀ, ਉਹਨਾਂ ਗੱਦਾਰਾਂ ਨੇ ਵੇਲੇ ਸਿਰ ਧੋਖਾ ਦਿੱਤਾ ਹੈ। ਅਸਾਂ ਆਪਣੀ ਜਾਮਨੀ ਪੂਰੀ ਕਰਨੀ ਹੈ, ਜੰਗ ਵਿੱਚ ਜਾਣ ਦੀ ਤਿਆਰੀ ਕਰ ਲਓ। ਜਾਣ ਉਹ ਹੀ ਜਿਹਨੂੰ ਸਿਰ ਤਲੀ ਉੱਤੇ ਰੱਖ ਕੇ ਲੜਨਾ ਹੈ। ਪੀਰ ਜੀ ਦੇ ਮਰੀਜ਼ਾਂ ਉੱਤੇ ਬੜਾ ਪ੍ਰਭਾਵ ਸੀ। ਉਹਨਾਂ ਦੇ ਚਾਰ ਪੁੱਤਰ ਦੋ ਭਰਾ ਸੱਤ ਮਰੀਜ਼ ਤਿਆਰ ਹੋ ਗਏ। ਐਨ ਭਰੇ ਜੰਗ ਵਿੱਚ ਪੰਡਾਣੀ ਵਿੱਚ ਇਉਂ ਜਾ ਪਹੁੰਚੇ।
ਚਿੱਠੀ ਪੜ ਕੇ ਪੀਵੇ ਖੰਜੂ ਗਏ ਅੱਖੀਆਂ ਜੋਹਾ, ਜਿਹੜੀ ਗੱਲ ਸੁਣਾ
ਪੁਰਸ਼ਾ ਐਨ ਜੰਗ ਦੇ ਮੌਕੇ ਪਹੁੰਚ ਗਏ। ਸਤਿਗੁਰਾਂ ਨੇ ਉਹਨਾਂ ਦਾ ਬੜਾ ਸਤਿਕਾਰ ਕੀਤਾ। ਮੈਦਾਨ ਜੰਗ ਸੂਰਮੇ ਜੂਝਣ ਲਈ ਤਿਆਰ ਸਨ। ਪਾਉਂਟਾ ਸਾਹਿਬ ਤੋਂ 7 ਮੀਲ ਦੂਰ ਪੰਡਾਣੀ ਪਿੰਡ ਕੋਲ ਜਾ ਮੋਰਚੇ ਮਿਲੇ। 18 ਵਿਸਾਖ 1744 ਵਿਕਰਮੀ, 15 ਅਪ੍ਰੈਲ 1687 ਈਸਵੀ ਸ਼ੁੱਕਰਵਾਰ ਨੂੰ ਦੋਹਾਂ ਦਲਾਂ ਦਾ ਟਾਕਰਾ ਹੋਇਆ। ਮਹਾਰਾਜ ਨੇ ਕਿਹਾ, ਪੀਰ ਜੀ ਤੁਸੀਂ ਤਨ ਹੋ ਜਿਨ੍ਹਾਂ ਨੇ ਤਨ ਨਾਲ ਮਨ ਨਾਲ ਸੱਚਾਈ ਦਾ ਸਾਥ ਦਿੱਤਾ। ਤੁਹਾਡੇ ਪੁੱਤਰ ਸਦਾ ਵਾਸਤੇ ਅਮਰ ਹੋ ਗਏ ਨੇ, ਦਿਲ ਸਰਦਾਰ ਅਫਸੋਸ ਨਹੀਂ ਕਰਨਾ। ਬੁੱਧੂ ਸ਼ਾਹ ਨੇ ਕਿਹਾ ਮਹਾਰਾਜ ਅਫਸੋਸ ਕਿਸ ਗੱਲ ਦਾ, ਉਹ ਤਾਂ ਸ਼ਹੀਦ ਹੋ ਕੇ ਗੁਰੂ ਨਾਨਕ ਸਾਹਿਬ ਦੀ ਗੋਦੀ ਵਿੱਚ ਜਾ ਬੈਠੇ ਨੇ। ਮੈਂ ਸਮਝਦਾ ਹਾਂ ਅੱਜ ਨਸੀਰਿਆਂ ਦੀ ਤੁੱਕ ਸਭਲੀ ਹੋ ਗਈ ਹੈ। ਗੁਰਦੇਵ ਨੇ ਕਿਹਾ ਬੁੱਧੂ ਸ਼ਾਹ ਜੀ ਅੱਜ ਜੋ ਵੀ ਮੰਗੋ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚੋਂ ਮਿਲ ਜਾਏਗਾ। ਪੀਰ ਜੀ ਨੇ ਸਿਰ ਚੁਕਾ ਕੇ ਕਿਹਾ ਸਭ ਕੁਝ ਖੁਦਾ ਸੇ ਮੰਗ ਲਿਆ, ਇੱਕ ਤੁਝਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ। ਇਸ ਦੁਆ ਕੇ ਬਾਅਦ ਪੀਰ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਇਉਂ ਬੇਨਤੀ ਕਰ ਰਹੇ। ਪੂਰੀ ਪੁਸ਼ਾਕ 5000 ਰੁਪਏ ਗਾਤਰੇ ਦੀ ਕਿਸਾਨ ਕੇਸਾਂ ਸਮੇਤ ਕੰਘਾ ਸੀਸ ਵਾਲੇ ਦਸਤਾਰੇ ਵਿੱਚੋਂ ਅੱਧਾ ਦਸਤਾਰ ਬਖਸ਼ਿਆ। ਪੀਰ ਬੁੱਧੂ ਸ਼ਾਹ ਦੀ ਸੰਤਾਨ ਤੋਂ ਇਹ ਵਸਤਾ ਰਾਜਾ ਨਾ ਬਸ ਭਰਪੂਰ ਸਿੰਘ ਨੇ ਮੂੰਹ ਮੰਗੀ ਭੇਟਾਂ ਦੇ ਕੇ ਲੈ ਲਈਆਂ ਸਨ। ਅੱਧੀ ਦਸਤਾਰ ਮਹਾਰਾਜ ਨੇ ਕਿਰਪਾਲ ਦਾਸ ਉਦਾਸੀ ਨੂੰ ਦਿੱਤੀ। ਪੀਰ ਦੀ ਬੁੱਧੂ ਸ਼ਾਹ ਦੀ ਵਿਜੈ ਹੋ ਕੇ ਗੁਰੂ ਸਾਹਿਬ ਤੋਂ ਜਦ ਸਡਾਰੇ ਆਏ, ਨਸੀਰਾ ਬੜੇ ਚਾਈ ਚਾਈ ਅੱਗੇ ਵਧੀ। ਜਦ ਵੇਖਿਆ ਕਿ ਮੇਰੇ ਬੱਚੇ ਨਹੀਂ, ਪੁੱਛਣ ਲੱਗੀ, ਸਵਾਮੀ ਪਤੀ ਦੇ ਮੇਰੇ ਪੁੱਤਰ ਕਿੱਥੇ ਨੇ? ਅੱਖਾਂ ਚ ਨੀਰ ਆ ਗਿਆ। ਪੁੱਤਰਾਂ ਦਾ ਵਿਛੋੜਾ ਬੜਾ ਅਨੋਖਾ ਵਿਛੋੜਾ ਏ। ਅਗਰ ਮਾਪਿਆਂ ਵਾਸਤੇ ਸੁਣਤ ਕੋਈ ਮਿੱਠੀ ਚੀਜ਼ ਹੈ ਤਾਂ ਬੱਚੇ ਹਨ। ਅੱਖਾਂ ਚ ਨੀਰ ਭਰ ਕੇ ਨਸੀਰਾ, ਕੁਝ ਪੀਰ ਬੁੱਧੂ ਸ਼ਾਹ ਜੀ ਨੂੰ ਇਉਂ ਕਹਿ ਰਹੇ। ਨਸੀਰਾਂ ਪੁੱਛਣ ਲੱਗੀ, ਐਡੀ ਵੱਡੀ ਕੁਰਬਾਨੀ ਕਰਨ ਤੋਂ ਬਾਅਦ ਪਤੀ ਜੀ ਆਪ ਜੀ ਨੂੰ ਕੀ ਮਿਲਿਆ? ਪੀਰ ਬੁੱਧੂ ਸ਼ਾਹ ਨੇ ਰੁਮਾਲਾਂ ਚ ਲਪੇਟਿਆ ਹੋਇਆ ਕੰਘਾ ਕੱਢ ਕੇ ਵਿਖਾਇਆ। ਆ ਕਰਮਾ ਮਾਰੀਏ ਵੇਖ, ਹਜ਼ੂਰ ਨੇ ਦਸਤਾਰ ਸਿਰਪਾਉ ਬਖਸ਼ੀਏ, ਇਹ ਕੇਸ਼ਾਂ ਸਨੇ ਕੰਘਾ ਬਖਸ਼ਿਆ। ਕਹਿਣ ਲੱਗੀ, ਇਹਨਾਂ ਰੁਮਾਂ ਤੋਂ ਹੀ ਪੁੱਤਰ ਬਾਹਰ ਆਏ ਹੋ? ਉਹ ਕੋਲੀਏ ਉਹਨਾਂ ਆਸ਼ਕਾਂ ਨੂੰ ਪੁੱਛ, ਦੀਨੋ ਦੁਨੀਆ ਦਰਕ ਮੰਦੇ ਆ ਪਰੀ ਰੁਖ ਸਾਰੇ ਮਾਂ, ਹਰ ਦੁਆਲਮ ਕੀਮ ਤੇ ਯਕ ਤਾਰ ਮੂਹੇ ਯਾਰੇ ਮਾਂ। ਉਹਦੇ ਕੇਸ਼ਾਂ ਦੀ ਇੱਕ ਇੱਕ ਤਾਰ ਤੋਂ ਆਸ਼ਿਕ ਤੇ ਬਾਬਾ ਆਲਮ ਕੁਰਬਾਨ ਕਰ ਦਿੰਦੇ ਨੇ। ਕਹਿੰਦੇ ਨੇ ਨਸੀਰਾਂ ਦੀ ਗੱਲ ਸੁਣ ਕੇ ਪੀਰ ਬੁੱਧੂ ਸ਼ਾਹ ਹੱਸ ਕੇ ਇਉਂ ਉਤਰਦੇ ਰਹਿਣ। گرو صاحب سڈورے گئے جب خبر ملی تو سڈورے کے صوبے دار عثمان خان حکم کیتا گرو جی نو زندہ یا مردہ میرے حوالے کرو. پیر جی کے پتر محمد بخش نے اپنا آپ پیش کیتا. پیر جی نے پتر نو قتل کر کے وہ خون صوبے دار نو بھیجیا جو بوتل وچ بند کر کے دلی پہنچا دیتا گیا. دلی جانچ پڑتال کرنے والے کیا یہ خون گرو جی کا نہیں ہو سکتا. اورنگ زیب نے عثمان خان حکم کیتا بدھ شاہ سزا دیتی جائے. جب بدھ شاہ پتا لگا انہیں دو لڑکیاں کے پروار نام بھیج دیتا. عثمان خان نے پیر بدھ شاہ گرفتار کر لیا اور جنگل میں جا کے تسیہ دے کے شہید کر دیتا. کچھ اتہاسکاروں کی رائے ہے کہ زندہ ہی دفن کر دیتے گئے. یہ گھٹنا 21 مارچ 1704 عیسوی میں ہوئی. پیر جی کا گھر ٹا کے ڈھیری کر دیتا گیا. کچھ پروار کے ممبر مر سمانے چلے گئے اس ظلم کا بدلہ. مگر بابا بندہ سنگھ بہادر نے آ کے لیا جب تک دنیا رہے گی پیر جی کا پیار امر رہے گا اور ڈھائی بارہ گاؤں رہن گے. شری گرو گوبند سنگھ جی کی پوتر کمائی کا دھیان کر کے گج کے آخو ستنام شری واہ. انت ڈھائی جتھا بھائی صاحب بھائی بھجن سنگھ جی سدھو سرنگی ماسٹر اور بھائی درشن سنگھ جی رائے مورا والی بھائی سکھدیو سنگھ جی سدھو صاحب انگلینڈ نواسی اس ڈھائی جتھے کی ساری سنگت فتح قربان کرو. واہ گرو جی کا خالصہ واہ گرو جی کی فتح.